एक ओंकार सत नाम करता पुरख निरपौ अकाल मूरत अजूनी सैभं गुर प्रसाद जप आदि सच जुगादि सच है भी सच नानक होसि भी सच बलिहारी गोरे अपने देवहाड़ी सदवार जिन मानस ते देवते किए करत न लगी वार अमृत बाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो जीता जियो पिंड सब तेरा तू अंतर जामी पुरख भगवान दासन दास कह जान नानक जिहा तू कराए हैं तिहा हाँ करी वखियान दासन दास कह जान नानक जिहा तू कराए हैं तिहा हाँ करी वखियान
वाहिगुरु साहिब जीओ सलोक महला दूजा दिखिया आख बुझाया सिफती सच समय तिन का क्या उपदेशी है जिन गुर नानक दे दिखिया आख बुझाया सिफती सच समय
वाहिगुरु जी का खालसा वाहिगुरु जी की फतेह। परम सम्मान योग ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ। ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ। ਪਿਛਲੇ ਕੁਝ ਸਮੇਂ ਤੋਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਮਨੋਹਰ ਕਥਾ ਸਰਵਣ ਕਰ ਰਹੇ ਹੋ। ਕਥਾ ਦਾ ਮਹਾਤਮ ਸਤਿਗੁਰੂ ਨੇ ਬਾਣੀ ਵਿੱਚ ਬੇਅੰਤ ਲਿਖਿਆ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪਏ ਸੁਖ ਸੈਲ। ਚਰਹਿ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਨੂੰ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ ਕਹਿ ਕੇ ਸ਼੍ਰੋਮਣੀ ਦਰਜਾ ਦਿੱਤਾ ਹੈ। ਸਾਧਨ ਤਾਂ ਹੋਰ ਵੀ ਬਹੁਤ ਨੇ, ਪਰ ਸਤਿਗੁਰੂ ਦਾ ਇਹ ਫੈਸਲਾ ਹੈ ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਸਰਵੋਤਮ, ਸਭ ਤੋਂ ਸ਼੍ਰੋਮਣੀ ਗੁਰੂ ਸ਼ਬਦ ਦੀ ਹੀ ਵਿਚਾਰ ਹੈ। ਠੀਕ ਹੈ, ਦੁਨੀਆਂ ਦੇ ਵਿੱਚ ਹੋਰ ਵੀ ਧਰਮ ਗ੍ਰੰਥ ਨੇ, ਹੋਰ ਵੀ ਬਾਣੀਆਂ ਨੇ, ਪਰ ਗੁਰੂ ਅਮਰਦਾਸ ਮਹਾਰਾਜ ਨੇ ਇਹ ਫੈਸਲਾ ਕਰ ਦਿੱਤਾ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਸਤਿਗੁਰੂ ਦੀ ਬਾਣੀ ਸ਼੍ਰੋਮਣੀ ਬਾਣੀ ਹੈ। ਸਤਿਗੁਰੂ ਦੀ ਬਾਣੀ ਕਿਸੇ ਮਨੁੱਖ ਦੀ ਰਚਨਾ ਨਹੀਂ ਹੈ, ਇਹ ਕਿਸੇ ਕਵੀ ਦੀ ਕਵਿਤਾ ਵੀ ਨਹੀਂ ਹੈ, ਇਹ ਕਿਸੇ ਲਿਖਾਰੀ ਦੀ ਲਿਖਤ ਵੀ ਨਹੀਂ ਹੈ। ਇਹ ਬਾਣੀ ਹੈ ਕੀ? ਇਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਹਨ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬਾਣੀ ਉਸ ਖਸਮ ਦੀ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਟ ਅਵਰ ਨਾ ਕੋਏ। ਇਹ ਬਾਣੀ ਉਸ ਨਿਰੰਕਾਰ ਦੀ ਬਾਣੀ ਹੈ। ਇਸੇ ਬਾਣੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਸ ਨੂੰ ਤੁਰਕੀ ਬਾਣੀ ਦਾ ਖਿਤਾਬ ਪ੍ਰਦਾਨ ਕੀਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ 'ਤੇ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਗੁਰਬਾਣੀ ਦਾ ਅਮੋਲਕ ਖਜ਼ਾਨਾ, ਬੇਸ਼ਕੀਮਤ ਭੰਡਾਰ ਸਾਨੂੰ ਬਖਸ਼ਿਸ਼ ਕੀਤਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਬਾਣੀ ਦੀ ਮਹਿਮਾ ਦੇ ਸੰਬੰਧ ਵਿੱਚ ਲਿਖਿਆ ਹੈ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨੇ ਚੋ ਪ੍ਰਸਾਦ ਪਾਵੇ, ਜੈਸੇ ਪਰਬਤ ਮੱਦ ਹੀਰੇ ਮਾਣਕ ਪਾਰ ਸਿੱਧ, ਖਨ ਵਰ ਖਨ ਜਗ ਵਿਖੈ ਪ੍ਰਗਟਾਵੇ, ਜੈਸੇ ਬਣ ਵਿਖੇ ਮਲਿਆਗਰ ਸੁੰਦਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬਹਿ ਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਗੁਰਬਾਣੀ ਨੂੰ ਇੱਕ ਵਡਮੁੱਲਾ ਖਜ਼ਾਨਾ ਲਿਖਿਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਖਾਵੈ ਹੈ ਖਰਚੈ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਗੁਰਬਾਣੀ ਇੱਕ ਐਸੀ ਅਮੋਲਕ ਦਾਤ ਹੈ ਜਿਸ ਦੇ ਨਾਲ ਸਾਰੇ ਸੰਸਾਰ ਨੂੰ, ਸਾਰੀ ਮਾਨਵਤਾ ਨੂੰ, ਸਾਰੀ ਸ੍ਰਿਸ਼ਟੀ ਨੂੰ ਹੀ ਆਤਮਕ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਕਿਉਂ ਸਤਿਗੁਰੂ ਦੇ ਬਚਨ ਹਨ, ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰੋ ਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਬਾਣੀ ਵਿੱਚ ਮਹਾਨ ਸ਼ਕਤੀ ਹੈ। ਇਹ ਪਸ਼ੂਆਂ ਦਾ, ਪ੍ਰੇਤਾਂ ਦਾ, ਮੂਰਖਾਂ ਦਾ, ਪੱਥਰਾਂ ਦਾ ਵੀ ਉਧਾਰ ਕਰ ਸਕਦੀ ਹੈ। ਸਤਿਗੁਰੂ ਦੀ ਬਾਣੀ ਇੱਕ ਜਹਾਜ਼ ਹੈ। ਜਹਾਜ਼ 'ਤੇ ਚਾਹੇ ਕੋਈ ਵੀ ਵਸਤੂ ਰੱਖ ਦਿਓ, ਚਾਹੇ ਲੋਹਾ ਰੱਖ ਦਿਓ, ਪੱਥਰ ਰੱਖ ਦਿਓ, ਉਹਨੂੰ ਵੀ ਪਾਰ ਕਰ ਦਿੰਦਾ। ਇਸੇ ਲਈ ਸਤਿਗੁਰੂ ਦੀ ਬਾਣੀ 'ਤੇ ਕੋਈ ਵੀ ਟੇਕ ਭਰੋਸਾ ਧਾਰਨ ਕਰ ਲਵੇ, ਇਹ ਗੁਰਬਾਣੀ ਸਭ ਦਾ ਹੀ ਕਲਿਆਣ ਕਰਦੀ ਹੈ। ਇਸੇ ਲਈ ਤਾਂ ਹਜ਼ੂਰ ਨੇ ਇਹ ਵੀ ਲਿਖਿਆ ਹੈ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਕੋਈ ਵਿਰਲਾ ਹੀ ਗੁਰਬਾਣੀ ਨੂੰ ਗਾਉਂਦਾ ਹੈ ਅਤੇ ਕੋਈ ਵਿਰਲਾ ਹੀ ਇਸ ਗੁਰਬਾਣੀ ਨੂੰ ਪ੍ਰੇਮ ਦੇ ਨਾਲ ਸੁਣਦਾ ਹੈ, ਕੋਈ ਵਿਰਲਾ ਹੀ ਇਸ ਗੁਰਬਾਣੀ ਦੀ ਵਿਚਾਰ ਨੂੰ ਕਰਦਾ ਹੈ, ਕੋਈ ਵਿਰਲਾ ਹੀ ਇਸ ਬਾਣੀ ਦੇ ਉਪਦੇਸ਼ ਨੂੰ ਸਮਝਦਾ ਹੈ। ਪਰ ਹਜ਼ੂਰ ਕਹਿੰਦੇ ਕੋ ਦ੍ਰਿੜ ਹੈ, ਇਹਨਾਂ ਸਾਰਿਆਂ ਵਿੱਚੋਂ ਕੋਈ ਵਿਰਲਾ ਹੀ ਗੁਰਬਾਣੀ ਦੇ ਸਿਧਾਂਤ ਨੂੰ, ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਦ੍ਰਿੜ ਕਰਦਾ ਹੈ। ਅਤੇ ਹਜ਼ੂਰ ਕਹਿੰਦੇ ਜਿਹੜਾ ਵੀ ਇਸ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲੈਂਦਾ, ਦ੍ਰਿੜ ਕਰਨ ਤੋਂ ਮੁਰਾਦ ਹੈ ਐਨ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਗੰਢ ਦੇ ਲੈਂਦਾ, ਆਪਣੇ ਮਨ ਵਿੱਚ ਵਸਾ ਲੈਂਦਾ, ਤਿਸਕਾ ਹੋਏ ਉਧਾਰ, ਅਤੇ ਫਿਰ ਉਸਦਾ ਅਵਸ਼ ਉਧਾਰ ਹੋ ਜਾਂਦਾ। ਗੁਰਬਾਣੀ ਸਾਡਾ ਗੁਰੂ ਵੀ ਹੈ। ਸਭ ਤੋਂ ਵੱਡੀ ਗੁਰਬਾਣੀ ਦੀ ਤਾਰੀਫ ਇਹ ਹੈ ਕਿ ਬਾਣੀ ਸਾਡਾ ਗੁਰੂ ਹੈ। ਬਹੁਤ ਸਾਰੇ ਲੋਕ ਇਸ ਉੱਤੇ ਸ਼ੰਕਾ ਵੀ ਕਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਤੋਂ ਬਾਅਦ ਆਪਣਾ ਉੱਤਰਾ ਅਧਿਕਾਰੀ ਲੱਭਣ ਵਾਸਤੇ ਮਹਾਨ ਯਤਨ ਕੀਤੇ, ਪਰ ਉਹਨਾਂ ਨੂੰ ਯੋਗ ਉੱਤਰਾ ਅਧਿਕਾਰੀ ਨਾ ਮਿਲ ਸਕਿਆ। ਫਿਰ ਉਹਨਾਂ ਨੇ ਆਪਣੇ ਸਿੱਖਾਂ ਨੂੰ, ਖਾਲਸੇ ਪੰਥ ਨੂੰ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਆਦੇਸ਼ ਕਰ ਦਿੱਤਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਮਹਿਸੂਸ ਹੁੰਦੀ ਹੈ ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕੰਮ ਨੂੰ ਕਿਸੇ ਮਜਬੂਰੀ ਦੇ ਵੱਸ ਕੀਤਾ ਹੋਵੇ। ਪਰ ਐਸਾ ਹਰਗਿਜ਼ ਨਹੀਂ। ਬਾਣੀ ਅਤੇ ਗੁਰੂ ਕਾ ਸ਼ਬਦ ਆਦਿ ਜੁਗਾਂ ਤੋਂ ਹੀ ਸਿੱਖਾਂ ਦਾ ਗੁਰੂ ਚੱਲਿਆ ਆਉਂਦਾ ਸੀ। ਪਹਿਲਾਂ ਵੀ ਗੁਰੂ ਸੀ, ਹੁਣ ਵੀ ਗੁਰੂ ਹੈ ਅਤੇ ਫਿਰ ਵੀ ਗੁਰੂ ਹੋਵੇਗਾ। ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਸੰਸਥਾਪਕ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਗੁਰੂ ਦੀ ਬੁਨਿਆਦ ਆਪ ਕਾਇਮ ਕੀਤੀ। ਤੁਸੀਂ ਆਖੋਗੇ ਇਹ ਕਿੱਥੇ ਲਿਖਿਆ ਹੋਇਆ, ਸਤਿਗੁਰੂ ਦੀ ਬਾਣੀ ਦੀ ਇਹ ਇੱਕ ਅਟਲ ਗਵਾਹੀ ਹੈ, ਕਿਉਂਕਿ ਤੁਰਕੀ ਬਾਣੀ ਵਿੱਚ ਜੋ ਵੀ ਲਿਖਿਆ ਹੈ ਉਹ ਪੂਰਾ ਪੂਰਾ ਸੱਚ ਹੈ। ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ? ਤਾਂ ਗੁਰੂ ਨਾਨਕ ਸਾਹਿਬ ਜੀ ਦਾ ਦੋ ਟੁੱਕ ਫੈਸਲਾ ਸੀ, ਸ਼ਬਦ ਗੁਰੂ ਸੁਰੋ ਤੁਨ ਚੇਲਾ। ਸਾਡਾ ਗੁਰੂ ਸ਼ਬਦ ਹੈ ਅਤੇ ਸੁਰਤ ਚੇਲਾ ਸਿੱਖ ਹੈ। ਸ਼ਬਦ ਗੁਰੂ ਦੀ ਬੁਨਿਆਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਰੱਖੀ। ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਗਏ ਲੋਕਾਂ ਨੂੰ ਸ਼ਬਦ ਨਾਲ ਜੋੜਿਆ, ਨਾ ਕਿ ਸਰੀਰ ਦੇ ਨਾਲ। ਇਹ ਗੱਲ ਖਾਸ ਕਰਕੇ ਧਿਆਨ ਦੇਣ ਯੋਗ ਹੈ। ਗੁਰੂ ਨੇ ਇਹ ਗੱਲ ਗੁਰਸਿੱਖਾਂ ਨੂੰ ਸਮਝਾਈ, ਗੁਰੂ ਦਾ ਅਸਲੀ ਰੂਪ ਸਰੀਰ ਨਹੀਂ, ਦੇਹ ਨਹੀਂ। ਗੁਰੂ ਦਾ ਅਸਲੀ ਸਰੂਪ ਗੁਰੂ ਦਾ ਸ਼ਬਦ ਹੈ, ਗੁਰੂ ਦੇ ਵਿਚਾਰ ਨੇ, ਗੁਰੂ ਦੀ ਬਾਣੀ ਹੈ। ਜਿਹੜਾ ਗੁਰਸਿੱਖ ਬਾਣੀ ਨਾਲ ਜੁੜੇਗਾ ਉਹਦੇ ਉੱਤੇ ਸਤਿਗੁਰੂ ਦੀਆਂ ਖੁਸ਼ੀਆਂ ਹੋਣਗੀਆਂ। ਜਿੱਥੇ ਵੀ ਸਤਿਗੁਰੂ ਗਏ ਉੱਥੇ ਅੰਮ੍ਰਿਤ ਬਾਣੀ ਦੁਆਰਾ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ, ਅਤੇ ਫਿਰ ਉਹੀ ਗੁਰਬਾਣੀ ਉਹਨਾਂ ਨੂੰ ਪੜ੍ਹਨ, ਸੁਣਨ, ਵਿਚਾਰਨ ਵਾਸਤੇ ਆਖਿਆ। ਅਤੇ ਜਿਹੜੇ ਵੀ ਗੁਰੂ ਨਾਨਕ ਦੇ ਸਿੱਖ ਹੋਏ ਔਰ ਉਹਨਾਂ ਨੇ ਉਸ ਬਾਣੀ ਦਾ ਹੀ ਲੜ ਫੜਿਆ ਅਤੇ ਹੁਣ ਤੱਕ ਫੜੀ ਆ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਨੌ ਸਤਿਗੁਰੂ ਹੋਏ ਔਰ ਉਹਨਾਂ ਨੌ ਸਤਿਗੁਰੂ ਸਾਹਿਬਾਨ ਦੇ ਵਿੱਚੋਂ ਪੰਜ ਸਤਿਗੁਰੂ ਸਾਹਿਬਾਨ ਨੇ ਅੰਮ੍ਰਿਤ ਰੂਪ ਬਾਣੀ ਉਚਾਰਨ ਵੀ ਕੀਤੀ ਅਤੇ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਵੀ ਕੀਤਾ। ਪੰਜਵੇਂ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਗੁਰੂ ਸਾਹਿਬਾਨ ਦੀ ਸਾਰੀ ਬਾਣੀ ਨੂੰ ਇੱਕ ਤਾਂ ਸੰਗ੍ਰਹਿ ਕੀਤਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ। ਉਹ ਬੀੜ ਤਿਆਰ ਕਰਨ ਦੇ ਸਮੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਤਿਗੁਰੂ ਸਾਹਿਬਾਨ ਦੇ ਨਾਲ ਨਾਲ ਕੁਝ ਹੋਰ ਵੀ ਹਿੰਦੂ ਅਤੇ ਮੁਸਲਿਮ ਭਗਤਾਂ ਭੱਟਾਂ ਦੀ ਬਾਣੀ ਨੂੰ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਵਾਇਆ। ਇਸ ਬਾਣੀ ਨੂੰ ਸਾਰੀ ਮਨੁੱਖਤਾ ਦਾ ਗੁਰੂ ਗੁਰੂ ਮਹਾਰਾਜ ਨੇ ਸਥਾਪਨ ਕੀਤਾ। ਇਹ ਗੱਲ ਵੱਖਰੀ ਹੈ ਕਿ ਅਸੀਂ ਸਿੱਖ ਲੋਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਸਲੀਮ ਕਰਦੇ ਹਾਂ, ਕਿਉਂਕਿ ਸਾਨੂੰ ਸਤਿਗੁਰੂ ਦਾ ਹੁਕਮ ਹੈ, ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਐ ਗੁਰਸਿੱਖੋ, ਤੁਸੀਂ ਦੇਹ ਧਾਰੀ ਗੁਰੂ ਨੂੰ ਗੁਰੂ ਨਹੀਂ ਮੰਨਣਾ। ਸਿੱਖਾਂ ਦਾ ਗੁਰੂ ਸ਼ਬਦ ਹੈ, ਸਿੱਖਾਂ ਦਾ ਗੁਰੂ ਬਾਣੀ ਹੈ। ਬਾਣੀ ਅਤੇ ਸ਼ਬਦ ਦਾ ਆਧਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਲਈ ਸਿੱਖਾਂ ਦਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਪਰ ਯਾਦ ਰੱਖੋ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਦਾ ਬਾਣੀ ਦਾ ਆਧਾਰ ਨੇ। ਅਸਲੀ ਗੁਰੂ ਸ਼ਬਦ ਅਤੇ ਬਾਣੀ ਹੀ ਹੈ। ਇਹ ਐਸਾ ਪਾਵਨ ਪਵਿੱਤਰ ਸ਼ਬਦ ਗੁਰੂ ਦਾ ਸਿਧਾਂਤ ਸਤਿਗੁਰੂ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਵਿੱਚ ਇੱਕ ਬਹੁਤ ਸੁੰਦਰ ਬਚਨ ਆਇਆ ਹੈ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਭਾਈ ਗੁਰੂ ਉਹ ਧਾਰਨ ਕਰੋ ਜਿਹਨੂੰ ਇੱਕ ਵਾਰੀ ਗੁਰੂ ਧਾਰਨ ਕਰਕੇ ਫਿਰ ਦੁਬਾਰਾ ਹੋਰ ਗੁਰੂ ਧਾਰਨ ਕਰਨ ਦੀ ਲੋੜ ਹੀ ਨਾ ਰਵੇ। ਇਹ ਜਿਹੜੀ ਗੁਰਬਾਣੀ ਦੀ ਪੰਕਤੀ ਹੈ ਨਾ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਜਦੋਂ ਆਪਾਂ ਇਹਦੀ ਵੀ ਡੂੰਘਿਆਈ ਦੇ ਵਿੱਚ ਵਿਚਾਰ ਕਰਾਂਗੇ, ਇਹ ਵੀ ਸ਼ਬਦ ਗੁਰੂ ਦੀ ਹੀ ਵਡਿਆਈ ਕੀਤੀ ਗਈ ਹੈ। ਕਿਉਂਕਿ ਸ਼ਬਦ ਗੁਰੂ ਹੀ ਅਜਿਹਾ ਗੁਰੂ ਹੈ ਜਿਹੜਾ ਕਦੀ ਮਰਦਾ ਨਹੀਂ, ਜਿਹੜਾ ਕਦੀ ਜੰਮਦਾ ਨਹੀਂ। ਸ਼ਬਦ ਗੁਰੂ ਅਮਰ ਹੈ, ਸ਼ਬਦ ਗੁਰੂ ਅਖੰਡ ਹੈ। ਇਸੇ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਜੁਗੋ ਜੁਗ ਅਟਲ ਸਤਿਗੁਰੂ ਦਾ ਨਾਮ ਦਿੰਦੇ ਹਾਂ, ਜੁਗੋ ਜੁਗ ਅਟਲ ਸਤਿਗੁਰੂ। ਦੇਹ ਧਾਰੀ ਜੁਗੋ ਜੁਗ ਅਟਲ ਸਤਿਗੁਰੂ ਕਦੀ ਵੀ ਨਹੀਂ ਹੋ ਸਕਦਾ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੋ ਸਕਦੇ ਨੇ। ਕਈ ਵਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਧ ਵੀ ਹੋ ਜਾਂਦੇ ਨੇ, ਪੱਤਰੇ ਵੀ ਪੁਰਾਣੇ ਹੋ ਜਾਂਦੇ ਨੇ, ਜਿਲਦ ਵੀ ਪੁਰਾਣੀ ਹੋ ਜਾਂਦੀ ਹੈ, ਪਰ ਯਾਦ ਰੱਖੋ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਉਹਦੇ ਉੱਤੇ ਉਸ ਚੀਜ਼ ਦਾ ਕੋਈ ਅਸਰ ਨਹੀਂ। ਅਸਲੀ ਤਾਂ ਬਾਣੀ ਗੁਰੂ ਹੈ, ਅਸਲੀ ਤਾਂ ਸ਼ਬਦ ਗੁਰੂ ਹੈ। ਕਾਗਜ਼ ਪੁਰਾਣੇ ਹੋ ਸਕਦੇ ਨੇ, ਸਿਆਹੀ ਵੀ ਮੱਧਮ ਪੈ ਸਕਦੀ ਹੈ, ਪਰ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਅਮਰ ਅਤੇ ਅਟਲ ਹੈ, ਉਹਨੂੰ ਕੋਈ ਖਤਰਾ ਨਹੀਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਇਹ ਪਵਿੱਤਰ ਬਚਨ ਆਖੇ ਨੇ ਵੀ ਉਹ ਗੁਰੂ ਧਾਰਨ ਕਰੋ ਜਿਸ ਨੂੰ ਧਾਰਨ ਕਰਕੇ ਹੋਰ ਗੁਰੂ ਦੀ ਲੋੜ ਹੀ ਮੁੱਕ ਜਾਵੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਪੂਰੇ ਸਤਿਗੁਰੂ ਹਨ। ਇਹਨਾਂ ਤੋਂ ਬਿਨਾਂ ਜਿਹੜੇ ਦੇਹ ਧਾਰੀ ਗੁਰੂਆਂ ਨੂੰ ਗੁਰੂ ਮੰਨੀ ਬੈਠੇ ਨੇ, ਅਤੇ ਇੱਕ ਦੇਹ ਧਾਰੀ ਗੁਰੂ ਮਰਦਾ, ਫਿਰ ਦੂਜੇ ਗੁਰੂ ਦੇ ਕੋਲ ਜਾਣਾ ਪੈਂਦਾ, ਉਹਨੂੰ ਗੁਰੂ ਧਾਰਨ ਕਰਨਾ ਪੈਂਦਾ, ਉਹ ਮਰ ਜਾਵੇ ਤੀਜੇ ਗੁਰੂ ਨੂੰ ਭਾਲਦੇ ਫਿਰਦੇ ਨੇ। ਪਰ ਸਿੱਖਾਂ ਵਿੱਚ ਐਸਾ ਕੋਈ ਰਿਵਾਜ਼ ਨਹੀਂ। ਜਦੋਂ ਇੱਕ ਵਾਰੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰ ਲਿਆ, ਤਾਂ ਫਿਰ ਹੋਰ ਗੁਰੂ ਧਾਰਨ ਕਰਨ ਦੀ ਲੋੜ ਹੀ ਮੁੱਕ ਜਾਂਦੀ ਹੈ। ਹੁਣ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਬਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਿਵੇਂ ਕੀਤਾ ਜਾਂਦਾ? ਇਸ ਗੱਲ ਤੋਂ ਅਸੀਂ ਬਹੁਤ ਸਾਰੇ ਸਿੱਖ ਨਾ ਵਾਕਫ ਹਾਂ, ਕਿਉਂਕਿ ਸਾਡੇ ਮਨ ਦੇ ਵਿੱਚ ਇਹ ਇੱਕ ਵੱਡਾ ਭੁਲੇਖਾ ਪੈ ਗਿਆ ਬਈ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਅਸੀਂ ਗੁਰੂ ਦੀ ਬਾਣੀ ਵੀ ਪੜ੍ਹਦੇ ਸੁਣਦੇ ਹਾਂ, ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਹੋਰ ਗੁਰੂ ਨਹੀਂ ਮੰਨਦੇ। ਇਸ ਲਈ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰ ਹੀ ਲਿਆ ਹੈ। ਪਰ ਨਹੀਂ, ਇੱਥੇ ਆ ਕੇ ਥੋੜ੍ਹੀ ਜਿਹੀ ਸਾਨੂੰ ਹੋਰ ਵਿਚਾਰ ਕਰਨੀ ਪਵੇਗੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿੱਖਾਂ ਦੇ ਗੁਰੂ ਨੇ। ਗੁਰੂ ਧਾਰਨ ਕਰਨ ਦੀ ਕੋਈ ਮਰਿਆਦਾ ਹੁੰਦੀ ਹੈ, ਗੁਰੂ ਧਾਰਨ ਕਰਨ ਦੀ ਕੋਈ ਰੀਤ ਹੁੰਦੀ ਹੈ, ਗੁਰੂ ਧਾਰਨ ਕਰਨ ਦੀ ਕੋਈ ਰਸਮ ਹੁੰਦੀ ਹੈ। ਉਹ ਰਸਮ ਕਿਹੜੀ ਹੈ, ਉਹਦੇ ਬਾਰੇ ਸਾਨੂੰ ਗੁਰਬਾਣੀ ਦੇ ਚਾਨਣ ਦੇ ਵਿੱਚ ਹਰ ਗੁਰਸਿੱਖ ਮਾਈ ਭਾਈ ਨੂੰ ਵਿਚਾਰ ਕਰਨੀ ਚਾਹੀਦੀ ਹੈ। ਦੇਹ ਧਾਰੀ ਗੁਰੂ ਧਾਰਨ ਕਰਨ ਦੀ ਵੀ ਮਰਿਆਦਾ ਹੈ। ਸਾਡੇ ਗੁਰੂ ਸ਼ਬਦ ਗੁਰੂ ਨੇ, ਜੁਗੋ ਜੁਗ ਅਟਲ ਸਤਿਗੁਰੂ ਨੇ, ਇਹਨਾਂ ਨੂੰ ਵੀ ਧਾਰਨ ਕਰਨ ਦੀ ਕੋਈ ਮਰਿਆਦਾ ਹੈ। ਦੇਹ ਧਾਰੀ ਗੁਰੂ ਨੂੰ ਜੇ ਗੁਰੂ ਧਾਰਨ ਕਰਨਾ ਹੋਵੇ ਔਰ ਉਹਦੇ ਕੋਲ ਜਾ ਕੇ ਉਹਦੀ ਦੀਖਿਆ, ਉਹਦੀ ਸਿੱਖਿਆ ਨੂੰ ਲੈਣਾ ਪੈਂਦਾ, ਫਿਰ ਉਹ ਸਾਡਾ ਗੁਰੂ ਬਣਦਾ ਹੈ, ਅਤੇ ਜਿਹੜੇ ਉਹ ਸਿੱਖਿਆ ਨੂੰ ਲੈਣ ਵਾਲੇ ਨੇ ਉਹ ਉਸਦੇ ਚੇਲੇ ਬਣ ਜਾਂਦੇ ਨੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਗੁਰੂ ਧਾਰਨ ਕਰਨਾ ਹੈ, ਇੱਧਰ ਵੀ ਸਤਿਗੁਰੂ ਨੇ ਸਾਡੇ ਲਈ ਕੋਈ ਮਰਿਆਦਾ ਬਣਾਈ ਹੈ। ਉਹ ਮਰਿਆਦਾ ਇਹ ਹੈ ਬਈ ਤੁਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਪੰਜ ਪਿਆਰੇ ਸਾਨੂੰ ਗੁਰੂ ਕੀ ਹਜ਼ੂਰੀ ਵਿੱਚ ਮੂਲ ਮੰਤਰ, ਗੁਰ ਮੰਤਰ, ਜਿਸ ਨੂੰ ਦੀਖਿਆ, ਗੁਰੂ ਦੀ ਸਿੱਖਿਆ, ਗੁਰਮਤ ਨਾਮ ਵੀ ਆਖਿਆ ਜਾਂਦਾ, ਦ੍ਰਿੜ ਕਰਵਾਉਂਦੇ ਹਨ। ਅਤੇ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਜੋ ਗੁਰੂ ਦੀ ਮਰਿਆਦਾ ਹੈ ਉਹਦੇ ਅਨੁਸਾਰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਗੁਰੂ ਦੀਖਿਆ ਅਤੇ ਗੁਰੂ ਸਿੱਖਿਆ ਨੂੰ ਅਤੇ ਗੁਰਮਤ ਨਾਮ ਨੂੰ ਦ੍ਰਿੜ ਕਰ ਲਵੇ, ਅਤੇ ਫਿਰ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਕਰ ਲੈਂਦਾ। ਇਸ ਮਰਿਆਦਾ ਨੂੰ ਅਸੀਂ ਅਣਗੌਲਿਆ ਕੀਤਾ ਹੋਇਆ। ਹਰ ਗੁਰਸਿੱਖ ਮਾਈ ਭਾਈ ਨੂੰ ਇਹਦੇ ਬਾਰੇ ਗੌਰ ਕਰਨਾ ਚਾਹੀਦਾ ਹੈ। ਦੇਹ ਧਾਰੀ ਗੁਰੂ ਨੂੰ ਵੀ ਉਨਾ ਚਿਰ ਗੁਰੂ ਨਹੀਂ ਧਾਰਨ ਕੀਤਾ ਜਾ ਸਕਦਾ ਜਿੰਨਾ ਚਿਰ ਤੱਕ ਉਹਦੇ ਕੋਲੋਂ ਗੁਰੂ ਦੀਖਿਆ, ਕੋਈ ਸਿੱਖਿਆ ਜਾਂ ਨਾਮ ਨਾ ਲਿਆ ਜਾਵੇ। ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਕਿਵੇਂ ਗੁਰੂ ਧਾਰਨ ਕਰ ਲਿਆ? ਜਦੋਂ ਕਿ ਗੁਰੂ ਦੀ ਦੱਸੀ ਹੋਈ, ਬਖਸ਼ੀ ਹੋਈ ਮਰਿਆਦਾ ਦੇ ਅਨੁਸਾਰ ਨਾ ਕੋਈ ਗੁਰੂ ਦੀਖਿਆ, ਨਾ ਗੁਰੂ ਸਿੱਖਿਆ, ਨਾ ਗੁਰਮਤ ਨਾਮ ਦੀ ਅਸੀਂ ਪ੍ਰਾਪਤੀ ਕੀਤੀ ਹੈ। साहिब श्री गुरु ग्रंथ साहिब साढ़े गुरु किवें बन सकते ने। एक असी वड्डा परम पाली बैठे हाँ भाई असी गुरु नूं मत्था टेक लिया गुरु की बाणी पढ़ सुन ली इसलिए यही कि गुरु धारण करन दी निशानी है। पर एक बहुत वड्डा भुलेखा साढ़े मना विच पिया होया है जिन्ना चिर तक गुरु की दसी हुई मर्यादा अनुसार असी गुरु दिखिया नूं गुरु सिखिया नूं ते गुरमत नाम नूं दृढ़ नहीं कर लेंदे ते उन्ना चिर तक ना साहिब श्री गुरु ग्रंथ साहिब जी साढ़े सतगुरु बन सकते ने ते ना ही असी गुरु दे सिख सदवा सकते हाँ। एक अटल सच्चाई है एक गुरमत का हकीकी सिद्धांत है जे असी इस नूं प्रवान करांगे ते फिर ही असी गुरु महाराज दीयां खुशियां प्राप्त कर सकते हाँ। धन गुरु नानक देव महाराज सच्चे पातशाह तो बाद साढ़े दूजे सतगुरु धन गुरु अंगद देव महाराज सच्चे पातशाह होए जिन्हां ने गुरु नानक साहिब जी का पूर्ण हुक्म मनिया ते पूर्ण हुक्म मन के गुरु सिख सिख गुरु है एको गुर उपदेश चलाए दे वाक अनुसार गुरु बन गए गुरता गद्दी ते सुशोभित हो गए। धन गुरु अंगद देव महाराज सच्चे पातशाह नूं गुरता गद्दी बख्शिश करन उपरंत धन गुरु नानक देव महाराज सच्चे पातशाह ने हुक्म कीता कि तुसी हुण खडूर साहब चले जाओ बैठ खडूरै जोत जगाई ते गुरु अंगद देव महाराज सच्चे पातशाह खडूर साहब पिंड विच आ गए जिहड़ा असली गुरु महाराज का जन्म अस्थान सी ਉਹ ਤਾਂ ਮਤੇ ਦੀ ਸਰਾਂ ਸੀ ਜਿਸ ਨੂੰ ਨਾਂਗੇ ਦੀ ਸਰਾਂ ਵੀ ਹੁਣ ਆਖਿਆ ਜਾਂਦਾ ਹੈ ਅਤੇ ਉਸ ਅਸਥਾਨ 'ਤੇ ਗੁਰੂ ਅੰਗਦ ਦੇਵ ਮਹਾਰਾਜ ਦਾ ਅਵਤਾਰ ਹੋਇਆ ਔਰ ਇਹ ਵੀ ਮਹਾਂਪੁਰਖ ਦੱਸਦੇ ਸਨ ਬਈ ਹੋਇਆ ਵੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਨਾਲ ਹੀ ਸੀ ਅਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਦੀ ਆਗਿਆ ਮੰਨ ਕੇ ਖਡੂਰ ਸਾਹਿਬ ਚਲੇ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਜਦੋਂ ਅੰਤਮ ਸਮਾਂ ਆਇਆ ਅਤੇ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਸਨ ਉਹਨਾਂ ਨੂੰ ਸੰਦੇਸ਼ ਘੱਲਿਆ ਵੀ ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਆ ਕੇ ਅੰਤਮ ਦਰਸ਼ਨ ਕਰ ਲੈਣ ਅਤੇ ਅੰਤਮ ਬਚਨ ਸਤਿਗੁਰੂ ਦੇ ਸਰਵਣ ਕਰ ਲੈਣ। ਜਿੱਥੇ ਜਿੱਥੇ ਇਹ ਖਬਰ ਪਹੁੰਚੀ ਦੂਰੋਂ ਨੇੜਿਓਂ ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪੁੱਜੀਆਂ। ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇ ਸਿੱਖ ਹਿੰਦੂ ਵੀ ਸਨ ਮੁਸਲਮਾਨ ਵੀ ਸਨ। ਗੁਰੂ ਨਾਨਕ ਦੇ ਸਿੱਖ ਸਾਰੀ ਮਨੁੱਖਤਾ ਦੇ ਵਿੱਚ ਹੀ ਬੇਅੰਤ ਬਣ ਚੁੱਕੇ ਸਨ। ਇਸੇ ਲਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਬਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਹਨ ਸਾਰਿਆਂ ਦੇ ਮਨ ਦੇ ਵਿੱਚ ਦਰਸ਼ਨਾਂ ਦੀ ਭਾਰੀ ਉਮੰਗ ਅਤੇ ਤਰੰਗ ਪੈਦਾ ਹੋਈ ਸਭ ਨੇ ਵੀ ਹੀਰਾਂ ਕੱਤੀਆਂ। ਇਤਿਹਾਸ ਇਹ ਵੀ ਦੱਸਦਾ ਜਦੋਂ ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪੁੱਜੀਆਂ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਗੁਰਸਿੱਖ ਸੰਗਤਾਂ ਨੂੰ ਅੰਤਮ ਉਪਦੇਸ਼ ਦਿੱਤਾ ਧਰਮ ਦੀ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਗੁਰਮੁਖ ਨਾਮ ਦਾਨ ਇਸ਼ਨਾਨ ਦਾ ਧਾਰਨੀ ਬਣਾਇਆ। ਉਸ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਗੁਰਸਿੱਖਾਂ ਨੂੰ ਆਖਿਆ ਭਾਈ ਤੁਸਾਂ ਰੋਣਾ ਨਹੀਂ ਜਿਹੜੇ ਗੁਰੂ ਘਰ ਦੇ ਰਬਾਬੀ ਸਨ ਉਹਨਾਂ ਨੂੰ ਹੁਕਮ ਕੀਤਾ ਤੁਸੀਂ ਕੀਰਤਨ ਕਰਨਾ ਹੈ ਔਰ ਇਹ ਵੀ ਸਤਿਗੁਰੂ ਨੇ ਬਚਨ ਕੀਤਾ ਬਈ ਸੋਹਲੇ ਬਾਣੀ ਦਾ ਵੀ ਉਚਾਰਨ ਕਰਨਾ ਹੈ ਕਿਉਂਕਿ ਜਿਹੜੀ ਸੋਹਲਾ ਬਾਣੀ ਹੈ ਇਹ ਸੌਣ ਲੱਗਿਆਂ ਪੜ੍ਹੀ ਜਾਂਦੀ ਹੈ ਅਤੇ ਅੰਤਮ ਸਮੇਂ ਵੀ ਸੋਹਲੇ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਉਚੇਚਾ ਕਹਿ ਕੇ ਸੋਹਲੇ ਬਾਣੀ ਦਾ ਪਾਠ ਕਰਵਾਇਆ ਜੋਤੀ ਜੋ ਸਮਾਉਣ ਦੇ ਸਮੇਂ। ਇਹ ਗੁਰੂ ਦਾ ਬਚਨ ਹੋਇਆ ਜੋ ਪੁਰਾਤਨ ਇਤਿਹਾਸਾਂ ਤੋਂ ਹੁਕਮਨਾਮਿਆਂ ਤੋਂ ਸਾਨੂੰ ਸੇਧ ਮਿਲਦੀ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾ ਗਏ, ਉਧਰ ਸੰਗਤਾਂ ਵੈਰਾਗ ਅਤੇ ਪ੍ਰੇਮ ਦੇ ਵਿੱਚ ਕੀਰਤਨ ਸੁਣ ਰਹੀਆਂ ਹਨ ਅਤੇ ਸਾਰਿਆਂ ਦੇ ਮਨ ਪ੍ਰੇਮ ਦੇ ਵਿੱਚ ਟਲੇ ਹੋਏ ਹਨ। ਔਰ ਉਹ ਸਮੇਂ ਦੇ ਅੰਦਰ ਇੱਕ ਪਠਾਣਾ ਦਾ ਜਥਾ ਆਇਆ ਔਰ ਉਹਨਾਂ ਨੇ ਸਤਿਗੁਰੂ ਦੇ ਅੰਤਮ ਦਰਸ਼ਨ ਕਰਨ ਦੇ ਲਈ ਇੱਛਾ ਪ੍ਰਗਟ ਕੀਤੀ, ਤਾਂ ਜਿਹੜੇ ਗੁਰੂ ਨਾਨਕ ਦੇ ਉਸ ਵੇਲੇ ਸਿੱਖ ਸਨ ਉਹਨਾਂ ਨੇ ਆਖਿਆ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਜੋਤੀ ਜੋਤ ਸਮਾ ਗਏ ਨੇ, ਇਸ ਲਈ ਹੁਣ ਉਹਨਾਂ ਦੇ ਤੁਹਾਨੂੰ ਦਰਸ਼ਨ ਨਹੀਂ ਹੋ ਸਕਦੇ। ਇਹ ਗੱਲ ਸੁਣ ਕੇ ਉਹਨਾਂ ਮੁਸਲਮਾਨ ਭਰਾਵਾਂ ਨੇ ਗੁਰਸਿੱਖਾਂ ਨੂੰ ਆਖਿਆ ਬਈ ਚਲੋ ਅਸੀਂ ਦਰਸ਼ਨ ਤਾਂ ਨਹੀਂ ਕਰ ਸਕੇ, ਪਰ ਸਾਡੀ ਇੱਕ ਗੁਜ਼ਾਰਿਸ਼ ਹੈ, ਜੇ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਗੁਰੂ ਸਨ ਮੁਸਲਮਾਨਾਂ ਦੇ ਵੀ ਉਹ ਪੀਰ ਸਨ, ਇਸ ਲਈ ਅਸੀਂ ਜਿਹੜੀ ਅੰਤਮ ਰਸਮ ਹੈ ਉਹਨਾਂ ਦੀ ਆਪਣੇ ਮੁਸਲਮਾਨੀ ਸ਼ਰ੍ਹਾ ਦੇ ਮੁਤਾਬਕ ਕਰਨੀ ਚਾਹੁੰਦੇ ਹਾਂ, ਕਿਉਂਕਿ ਅਸੀਂ ਵੀ ਗੁਰੂ ਦੇ ਮੁਰੀਦ ਹਾਂ, ਅਸੀਂ ਵੀ ਗੁਰੂ ਦੇ ਸਿੱਖ ਹਾਂ। ਇੱਥੋਂ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਦਾ ਮੁਸਲਮਾਨਾਂ ਦੇ ਮਨ ਦੇ ਵਿੱਚ ਵੀ ਕਿੰਨਾ ਪਿਆਰ ਸੀ। ਉਹ ਕਹਿਣ ਲੱਗੇ ਅਸੀਂ ਗੁਰੂ ਨਾਨਕ ਦੇ ਮੁਰੀਦ ਹਾਂ, ਇਸ ਲਈ ਅਸੀਂ ਅੰਤਮ ਰਸਮ ਆਪਣੀ ਸ਼ਰ੍ਹਾ ਦੇ ਮੁਤਾਬਕ ਕਰਨੀ ਚਾਹੁੰਦੇ ਹਾਂ। ਤਾਂ ਕਹਿੰਦੇ ਨੇ ਉਸ ਵੇਲੇ ਗੁਰਸਿੱਖਾਂ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ, ਕਹਿਣ ਲੱਗੇ ਤੁਸੀਂ ਇਹੋ ਜਿਹੇ ਮਸਲੇ ਹੁਣ ਖੜ੍ਹੇ ਨਾ ਕਰੋ, ਕਿਉਂਕਿ ਸਮਾਂ ਵਿਚਾਰਨ ਦੀ ਲੋੜ ਹੈ, ਵਕਤ ਵਿਚਾਰੇ ਸੋ ਬੰਦਾ ਹੋਏ। ਹੁਣ ਜਿਵੇਂ ਵੀ ਗੁਰੂ ਨਾਨਕ ਸਾਹਿਬ ਕਹਿ ਗਏ ਹਨ ਇਹ ਮਰਯਾਦਾ ਇਹ ਰਸਮ ਉਸੇ ਤਰ੍ਹਾਂ ਹੀ ਹੋਣੀ ਹੈ। ਗੁਰੂ ਨਾਨਕ ਸਾਹਿਬ ਕੀ ਕਹਿ ਗਏ ਨੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਕਹਿ ਗਏ ਹਨ, ਬਾਬਾ ਮੜੀ ਮੇ ਨਾ ਗੋਰ ਮੇ, ਬਾਬਾ ਗੁਰੂ ਅੰਗਦ ਕੇ ਹੀਏ ਮੇ, ਵੀ ਬਾਬੇ ਨੂੰ ਕਿਸੇ ਗੋਰ ਕਬਰ ਦੇ ਵਿੱਚੋਂ ਅਤੇ ਮੜੀਆਂ ਵਿੱਚੋਂ ਨਾ ਭਾਲਦੇ ਫਿਰਿਓ। ਬਾਬਾ ਗੁਰੂ ਨਾਨਕ ਗੁਰੂ ਅੰਗਦ ਦੇ ਵਿੱਚ ਜਾ ਕੇ ਬੈਠ ਗਏ। ਹੁਣ ਜਿਸਨੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਔਰ ਉਹ ਗੁਰੂ ਅੰਗਦ ਦੇ ਮਹਾਰਾਜ ਦੇ ਜਾ ਕੇ ਦਰਸ਼ਨ ਕਰ ਲਵੇ, ਅਤੇ ਵਰਨਾ ਕਬਰਾਂ ਦੇ ਵਿੱਚ ਅਤੇ ਮੜੀਆਂ ਦੇ ਵਿੱਚ ਬਾਬੇ ਦੀ ਆਤਮਾ ਨਹੀਂ ਕਦੇ ਵੀ ਟਿਕ ਸਕਦੀ। ਉਹਨਾਂ ਮੁਸਲਮਾਨ ਭਰਾਵਾਂ ਨੇ ਹੱਠ ਕੀਤਾ। ਉੱਧਰ ਦੂਸਰੇ ਪਾਸੇ ਜਿਹੜੇ ਹੋਰ ਸਿੱਖ ਸ਼ਰਧਾਲੂ ਸਨ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ। ਤਾਂ ਉਸ ਵੇਲੇ ਜਿਹੜੇ ਸਿਆਣੇ ਗੁਰਸਿੱਖ ਸਨ ਉਹਨਾਂ ਨੇ ਆਖਿਆ ਤੁਸੀਂ ਲੜਦੇ ਕਿਉਂ ਹੋ? ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਮੇਂ ਰਹਿਆ ਸਮਾਏ। ਗੁਰੂ ਕਿਹੜਾ ਚਲੇ ਗਏ ਨੇ? ਠੀਕ ਹੈ, ਪੰਜ ਭੌਤਿਕ ਸਰੀਰ ਉਹਨਾਂ ਨੇ ਤਿਆਗ ਦਿੱਤਾ, ਪਰ ਗੁਰੂ ਦੀ ਆਤਮਾ ਤੇ ਅਮਰ ਹੈ। ਗੁਰੂ ਵਿਅਕਤੀ ਨਹੀਂ, ਗੁਰੂ ਸ਼ਕਤੀ ਹੈ, ਗੁਰੂ ਦੇਹ ਨਹੀਂ ਗੁਰੂ ਜੋਤ ਹੈ। ਇਸ ਲਈ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਬੇਨਤੀ ਕਰਦੇ ਹਾਂ, ਜੋ ਸਤਿਗੁਰੂ ਵੱਲੋਂ ਫੈਸਲਾ ਹੋਇਆ ਅਤੇ ਉਹ ਸਾਰਿਆਂ ਨੂੰ ਮੰਨਣਾ ਚਾਹੀਦਾ। ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਗਈ। ਸਾਰੀ ਸੰਗਤ ਨੇ ਰਲ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ, ਮਹਾਰਾਜ ਤੁਸੀਂ ਆਪਣੇ ਵੱਲੋਂ ਇਹ ਫੈਸਲਾ ਦਿਓ ਬਈ ਤੁਹਾਡੀ ਅੰਤਮ ਜਿਹੜੀ ਕਿਰਿਆ ਹੈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਤਾਂ ਉਸ ਵੇਲੇ ਜੋ ਗੁਰੂ ਮਹਾਰਾਜ ਵੱਲੋਂ ਆਵਾਜ਼ ਆਈ, ਪੈਗਾਮ ਆਇਆ, ਜੋ ਸਤਿਗੁਰੂ ਵੱਲੋਂ ਗੁਰਸਿੱਖਾਂ ਨੂੰ ਹੁਕਮ ਹੋਇਆ, ਸਾਰੀ ਸੰਗਤ ਨੂੰ ਫੁਰਮਾਨ ਹੋਇਆ, ਉਹ ਇਹੀ ਸੀ ਬਈ ਸਾਡੀ ਕੋਈ ਯਾਦਗਾਰ ਨਹੀਂ ਬਣਾਉਣੀ। ਅਤੇ ਦੂਸਰੀ ਗੱਲ, ਗੁਰੂ ਮਹਾਰਾਜ ਨੇ ਇਹ ਗੱਲ ਆਖੀ ਬਈ ਤੁਸੀਂ ਕਿਸੇ ਝਗੜੇ ਵਿੱਚ ਨਹੀਂ ਪੈਣਾ, ਅਤੇ ਬਸ ਤੁਸੀਂ ਮੈਨੂੰ ਸਰੀਰ ਨਹੀਂ ਸਮਝਣਾ, ਮੈਂ ਸਰੀਰ ਨਹੀਂ ਹਾਂ। ਮੇਰੇ ਅਸਲੀ ਸਰੂਪ ਨੂੰ ਸਮਝੋ। ਗੁਰੂ ਜੋਤ ਹੈ, ਗੁਰੂ ਸ਼ਕਤੀ ਹੈ, ਗੁਰੂ ਇੱਕ ਰੌਸ਼ਨੀ ਹੈ, ਗੁਰੂ ਇੱਕ ਪ੍ਰਕਾਸ਼ ਹੈ। ਇਸ ਲਈ ਤੁਸੀਂ ਅਸਲੀ ਗੁਰੂ ਦੇ ਸਰੂਪ ਨੂੰ ਸਮਝੋ। ਕਿਉਂ ਝਗੜੇ ਕਰਦੇ ਹੋ? ਜੇ ਮੇਰੇ ਦਰਸ਼ਨ ਕਰਨੇ ਨੇ ਤਾਂ ਖਡੂਰ ਸਾਹਿਬ ਜਾ ਕੇ ਗੁਰੂ ਅੰਗਦ ਦੇਵ ਦੇ ਕਰ ਲਵੋ। ਮੈਂ ਉਹਦੇ ਵਿੱਚ ਹੁਣ ਜਾ ਕੇ ਬਿਰਾਜਮਾਨ ਹੋ ਚੁੱਕਿਆ ਹਾਂ। ਇੰਨੀ ਗੱਲ ਕਹਿ ਕੇ ਉਹ ਆਵਾਜ਼ ਖਤਮ ਹੋਈ ਅਤੇ ਜਦੋਂ ਜਾ ਕੇ ਜਿੱਥੇ ਗੁਰੂ ਮਹਾਰਾਜ ਦਾ ਮ੍ਰਿਤਕ ਸਰੀਰ ਪਿਆ ਸੀ ਜਾ ਕੇ ਉੱਥੇ ਵੇਖਿਆ ਤਾਂ ਇਤਿਹਾਸ ਦੱਸਦਾ ਹੈ ਉੱਥੇ ਚਾਦਰ ਦੇ ਹੇਠਾਂ ਫੁੱਲ ਪਏ ਹੋਏ ਸਨ ਅਤੇ ਗੁਰੂ ਮਹਾਰਾਜ ਦਾ ਸਰੀਰ ਆਲੋਪ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਨੂੰ ਹੀ ਆਪਣੀ ਸ਼ਕਤੀ ਨਾਲ ਆਲੋਪ ਕਰ ਲਿਆ ਅਤੇ ਬਾਅਦ ਵਿੱਚ ਫੁੱਲ ਹੀ ਰਹਿ ਗਏ, ਕਿਉਂਕਿ ਲੋਕਾਂ ਨੇ ਕਿਸੇ ਨੇ ਕਿਵੇਂ ਕਰਨਾ ਸੀ, ਕਿਸੇ ਨੇ ਕਿਵੇਂ ਕਰਨਾ ਸੀ। ਇਹ ਝਗੜਾ ਮੁਕਾਉਣ ਦੇ ਲਈ ਵੀ ਕੀ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਰਸਮ ਹਿੰਦੂ ਧਰਮ ਦੇ ਅਨੁਸਾਰ ਕੀਤੀ ਜਾਵੇ ਜਾਂ ਮੁਸਲਮਾਨੀ ਸ਼ਰ੍ਹਾਂ ਦੇ ਮੁਤਾਬਕ ਅੰਤਿਮ ਕਿਰਿਆ ਕੀਤੀ ਜਾਵੇ ਜਾਂ ਸਿੱਖ ਧਰਮ ਦੇ ਅਸੂਲਾਂ ਦੇ ਮੁਤਾਬਕ ਸੰਸਕਾਰ ਕੀਤਾ ਜਾਵੇ, ਕਿਵੇਂ ਹੋਵੇ, ਸਾਰੇ ਝਗੜੇ ਨਿਬੇੜ ਦਿੱਤੇ, ਸਰੀਰ ਹੀ ਆਲੋਪ ਕਰ ਲਿਆ। ਉਸ ਤੋਂ ਬਾਅਦ ਗੁਰਸਿੱਖਾਂ ਦਾ ਵਿਸ਼ਵਾਸ ਹੋਇਆ ਵੀ ਗੁਰੂ ਤੇ ਅਮਰ ਨੇ, ਗੁਰੂ ਸਰੀਰ ਨਹੀਂ ਸਨ, ਗੁਰੂ ਨੇ ਆਪਣਾ ਸਰੀਰ ਵੀ ਆਲੋਪ ਕਰ ਲਿਆ, ਗੁਰੂ ਤੇ ਪਰਮੇਸ਼ਰ ਸਨ ਅਤੇ ਹੁਣ ਉਹਨਾਂ ਦੀ ਜੋਤ ਖਡੂਰ ਦੇ ਵਿੱਚ ਜਗ ਰਹੀ ਹੈ। ਸਾਰੇ ਗੁਰਸਿੱਖਾਂ ਨੇ ਇਹ ਵਿਸ਼ਵਾਸ ਕੀਤਾ ਔਰ ਕਹਿੰਦੇ ਨੇ ਉਸ ਤੋਂ ਬਾਅਦ ਜਿਹੜਾ ਉਹ ਚਾਦਰਾ ਸੀ ਅਤੇ ਫੁੱਲ ਸਨ ਉਹ ਅੱਧੋ ਅੱਧੇ ਵੰਡ ਲਏ ਗਏ ਅਤੇ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਆਪਣੀ ਸ਼ਰਧਾ ਅਤੇ ਅਕੀਦਤ ਦੇ ਮੁਤਾਬਕ ਰਾਵੀ ਦੇ ਕੰਢੇ 'ਤੇ ਔਰ ਉਹ ਚਾਦਰ ਦੀ ਅੰਤਿਮ ਰਸਮ ਆਪਣੀ ਸ਼ਰ੍ਹਾਂ ਦੇ ਮੁਤਾਬਕ ਕੀਤੀ ਅਤੇ ਜਿਹੜੇ ਬਾਕੀ ਸਨ ਉਹਨਾਂ ਨੇ ਉਸ ਥਾਂ ਦੇ ਉੱਤੇ ਇੱਕ ਦਿਓਰਾ ਬਣਾ ਦਿੱਤਾ। ਇੱਕ ਪਾਸੇ ਮੁਸਲਮਾਨਾਂ ਨੇ ਆਪਣੀ ਯਾਦਗਾਰ ਬਣਾਈ ਆਪਣੀ ਮਰਜ਼ੀ ਨਾਲ, ਗੁਰੂ ਦਾ ਹੁਕਮ ਨਹੀਂ ਸੀ, ਅਤੇ ਦੂਜੇ ਪਾਸੇ ਜਿਹੜੇ ਹਿੰਦੂ ਲੋਕ ਸਨ ਗੁਰੂ ਨਾਨਕ ਦੇ ਸਿੱਖ ਉਹਨਾਂ ਨੇ ਵੀ ਇੱਕ ਦਿਓਰਾ ਬਣਾਇਆ, ਇੱਕ ਯਾਦਗਾਰ ਬਣਾਈ, ਪਰ ਗੁਰੂ ਨੂੰ ਇਹ ਮਨਜ਼ੂਰ ਨਹੀਂ ਸੀ। ਫਿਰ ਕੀ ਪਾਣਾ ਵਰਤਿਆ, ਕੁਝ ਸਮੇਂ ਤੋਂ ਬਾਅਦ ਰਾਵੀ ਦਰਿਆ ਚੜ੍ਹ ਕੇ ਆਇਆ ਔਰ ਉਹ ਦੋਵੇਂ ਹੀ ਯਾਦਗਾਰਾਂ ਨੂੰ ਰੋੜ ਕੇ ਲੈ ਗਿਆ ਅਤੇ ਨਾ ਉੱਥੇ ਕਬਰ ਰਹੀ ਅਤੇ ਨਾ ਹੀ ਉੱਥੇ ਦਿਹਰਾ ਰਿਹਾ, ਦੋਵੇਂ ਹੀ ਰਾਵੀ ਦਰਿਆ ਦੀ ਭੇਟ ਚੜ੍ਹ ਗਏ। ਇੱਥੋਂ ਪਤਾ ਲੱਗਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਛਾ ਦੇ ਅਨੁਸਾਰ ਹੀ ਹਰ ਗੁਰਸਿੱਖ ਮਾਈ ਭਾਈ ਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਜੇ ਗੁਰੂ ਦੀ ਇੱਛਾ ਦੇ ਉਲਟ ਅਸੀਂ ਕੁਝ ਕਰ ਵੀ ਲਵਾਂਗੇ ਤਾਂ ਸਮਾਂ ਪਾ ਕੇ ਅਤੇ ਉਹ ਕੁਦਰਤ ਨੂੰ, ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਹੁੰਦਾ ਅਤੇ ਫਿਰ ਉਸੇ ਤਰ੍ਹਾਂ ਹੀ ਹੋ ਕੇ ਰਹਿੰਦਾ ਜਿਵੇਂ ਗੁਰੂ ਨੂੰ ਪਾਉਂਦਾ। ਇਸ ਲਈ ਸਾਨੂੰ ਗੁਰੂ 'ਤੇ ਭਰੋਸਾ ਕਰਨਾ ਚਾਹੀਦਾ।